ملتان دے اندر ایک مسلمان فقیر سی، اس نے بریدی سیدھی جان ایسا کوئی سادھنا کی سی، پوری کوئی برکت سی جی کارن لوگ پوری پوجا پرتشٹا کرتے سی، کوئی بات سیدھی بچن سے بھی یاد کہ لوگوں دیا منوکامنا جہیا پورن سا سمجھی ہوئی سن، یہ سنساری لوگ جڑے آ اچھا دے ادھین ہو کے وچردے آ، بڑی پربل ہے اپنے شروع سے بھروسہ رکھا جائے پراپتی کے اتنے بھی ہو جاتی ہے، پر کئی بھی من شاید اتوں مل جائے کہ ہی ملیا پٹک جانا انسان، تو نہنگ سنگھ سی پورے بچے کی داد نہیں سی، بڑے یتن کیتے لیکن سفلتا نہ ملی، اس مسلمان فقیر دی کوئی وڈیائی سنی تے اتھے چلے گیا، وہ فقیر دا کام سی عام وہ تمباکو نوشی کردے آ لوگ کئی نہیں سی، یہ کردا سی پھر اس نے پھر پوچھا کیویں آیا، دسا گیا اس طرح مہاراج پتر کی داد چاہیے اچھا، کہنے لگا اپنے گیڑیاں لے کے آ ڈبی لیا، نہنگ سنگھ ہے وہ تمباکو ندی چومنا کہتے کہ کھنے لیا، مہاراج کا حکم بھی ہے تنک تمباکو سی بھی ہے دیو پتر چھٹ جائے پانی تان کے ہاتھ کا مدرا سم ہو جائے، تمر پانی بپر کو دہرا دان جی ہوئے داتا نرک باسل بپر سوکر پر، جڑا تمباکو پینے والے نو دان دندا ہے، تمر پانی بپر کو دہرا دان جی ہوئے دان دندا ہے، تمر پان نام ہے ان جگت جھوٹ بھی کیا ہے گندا تم بھی کیا ہے تے تمباکو بھی کیا ہے، کہتے بھی انہوں جڑا دان دینا ہے داتا نرک ہے واسطہ ہے، جڑا دین والا داتا وہ نرک میں جانا کہتے جڑا لینا ہے کہتے وہ پنڈ کا سور بن کے گندگی کھاندا ہے، یہ سکند پران دے وچ گل لکھی ہے، سو اس طرح ہوں وہ نہنگ سنگھ بڑی اوکھی ہے، اور جڑی کامنا کئی ویری انسان کس پاسے لے جاندی ہے وہ ڈبی جڑی سی دھاگے نہ بنا کے تے سوٹی نہ بنا لے، پھر وہ فقیر کو لایا پھر ہاتھ نہ لاو، وہ فقیر نے بڑا غصہ کیتا کہ کوئی شبد اپ شبد کیا تیرے ہاتھوں کی ہویا، پھر میں مارے تابیا بیٹھا نہیں بول سکتا کہ تیرے ہاتھوں ایک بار خدا دے ہیں ایک پاس مخول کیتا، وہ بچن کو ایسا ہوا تو کوئی وردان سے کی ملنا سی، کوئی شراب پڑا شراب پڑ گیا بچن کوئی پڑ دتا کافی صحیح کر کے کشٹ ہو گیا، کتنے آرام نہ آئے تیسے گرو پیارے نے سنت مہا پرش بابا ہرنام سنگھ جی مہاراج پوچھوں والے بارے دسیا وہ سمرت پرش ہے وہ ڈال سکتے ہیں کہ اتنے چلے جان، وہ مہاپرکھوں کے کول سات سنگ جی آ گیا، مہاپرکھوں نے جان جان سے پوچھا سارا ساری حقیقت دسی، کہنے لگے اچھا کسی غلطی سدمی کی ہے، تو مارے دار پانچ کتاری سنگھ ہو کے امرتاری تینوں تن تن صاحب شری گرو گوبند سنگھ جی تے گرو گرانتھ صاحب کے بھروسہ نہ بجا پٹ گیا ادھر کرے گیا کہ پھر تس طرح پامی کسی ڈنگ نہ بھی لگیا تمباکو جڑا چار بجے قیدان کے بچ ہے، ہوں اپنی غلطی احساس کردہ معافی بھی منگ رہا ਤੇ ਮਹਾਰਾਜ ਮੇਰੇ ਨਾਲ ਇਸ ਤਰ੍ਹਾਂ ਹੋਈ ਹੈ ਤੇ ਮੈਨੂੰ ਇਹ ਕਸ਼ਟ ਆ। ਮਹਾਂਪੁਰ ਫਿਰ ਦਿਆਲੂ ਹੁੰਦੇ ਆ, ਤੂੰ ਆਪਣੀ ਪੰਜਾਂ ਕਰਮ ਸੁਧਾਈ ਕਰਕੇ ਆ, ਤੂੰ ਬਚਨ ਮੰਨਿਆ ਤੇ ਫਿਰ ਸਾਧ ਸੰਗਤ ਜੀ ਕਹਿੰਦੇ ਬੈਠ ਜਾ ਇੱਥੇ। ਇਹ ਮਹਾਂਪੁਰਖਾਂ ਦਾ ਹੁੰਦਾ ਸੀ, ਉਹ ਮੌਜ ਹੁੰਦੀ ਹੈ ਇਹਨੂੰ ਸੁਧ ਕਰਨਾ, ਕਿਸੇ ਨੂੰ ਕਹਿਣ ਸੂਰਜ ਵੱਲ ਦੇਖੀ ਆ, ਕਿਸੇ ਨੂੰ ਲੰਮਾ ਪੈ ਜਾ, ਮੁੰਦਾ ਪੈ ਜਾ, ਬੱਕੀ ਪਾਣੀ ਪੈ ਜਾ, ਤੇ ਫਿਰ ਕਹਿਣ ਹੁਣ ਤੂੰ ਸੋਧਿਆ ਇਹ ਸੰਗਤ ਆਉਣਾ। ਇਹ ਉਹਨਾਂ ਦੇ ਆਪਣੇ ਜੋਜ ਸੀਗੇ ਮਹਾਂਪੁਰਖਾਂ ਦੇ, ਜਿਵੇਂ ਵੀ ਉਹਨਾਂ ਦੀ ਰਜ਼ਾ ਜਾਂ ਮੌਜ ਹੋਵੇ ਉਵੇਂ ਕਿਵੇਂ ਉਹ ਕਰਦੇ ਸੀ। ਫਿਰ ਕਹਿਣ ਲੱਗੇ ਬੈਠ ਜਾ, ਤੇ ਬਾਬਾ ਜੀ ਨੇ ਫਿਰ ਹੁਣ ਜਿਹੜੇ ਸਮਰੱਥ ਪੁਰਸ਼ ਹੈ ਉਹ ਜਿਹੜੀ ਮਰਜ਼ੀ ਰੂਹ ਨੂੰ ਹਾਜ਼ਰ ਕਰ ਸਕਦੇ ਆ, ਉਹਨਾਂ ਦੀ ਸਮਰੱਥਾ ਹੁੰਦੀ ਆ। ਉਹਨੇ ਮੁਹੰਮਦ ਸਾਹਿਬ ਨੂੰ ਬੁਲਾ ਲਿਆ ਕਿ ਉਹ ਪੀਰ ਤੇਰਾ ਚੇਲਾ, ਉਸਨੇ ਦਸ ਪਾਤਸ਼ਾਹ ਸਿੰਘ ਤੋਂ ਇਹ ਕੰਮ ਕਰਾਇਆ ਕਿ ਕੱਲ੍ਹ ਨੂੰ ਉਹ ਪੀਰ ਦਾ ਦੈਂਤ ਨਹੀਂ ਪੱਕ ਲੈਣਾ। ਉਹ ਕਹਿੰਦੇ ਜੀ ਮੇਰਾ ਇਹਨਾਂ ਕੋਈ ਵਾਸਤਾ ਨਹੀਂ, ਨਾ ਮੇਰੀ ਕੋਈ ਹਦਾਇਤ ਆ, ਉਹਨੇ ਆਪਣੀ ਮਰਜ਼ੀ ਨਾਲ ਕੀਤਾ। ਕਹਿੰਦੇ ਫਿਰ ਠੀਕ ਹੈ। ਤੇ ਬਸ ਫਿਰ ਨਿਹੰਗ ਸਿੰਘ ਨੂੰ ਕਹਿਣ ਲੱਗੇ ਉਹ ਇੱਟ ਰੱਖ ਲਾ ਤੇ ਕੋਈ ਸ਼ਬਦ ਦੱਸਿਆ ਮਹਾਂਪੁਰਖਾਂ ਨੇ। ਕਹਿੰਦੇ ਇੱਟ ਦੇ ਉੱਤੇ ਛਿੱਤਰ ਮਾਰੀ ਸਰ, ਹੁਣ ਉਹ ਜੁੱਤੀ ਮਾਰਦਾ ਇੱਟ ਦੇ ਉੱਤੇ, ਉਹ ਜਾ ਕੇ ਪੀਰ ਦੇ ਸਿਰ ਚ ਵੱਜਦੀਆਂ, ਪੂਰੇ ਸਿਰ ਚ ਵੱਜਦੀਆਂ, ਜ਼ਖਮ ਹੋ ਗਿਆ ਤੇ ਬਹੁਤ ਤੰਗ ਹੋਇਆ, ਪਿੱਟ ਉਤਰਿਆ। ਉਹਦੀ ਕਲਾ ਕੁਲਾ ਮਹਾਂਪੁਰਖਾਂ ਦੇ ਤਾਰੀ ਫੇਲ ਹੋ ਗਈ। ਉਹ ਖੀਰੀ ਜ਼ਿਲ੍ਹੇ ਬਹੁਤ ਤੰਗ ਹੋ ਗਿਆ, ਅਕਸਰ ਥੋੜ੍ਹੀ ਬਹੁਤ ਸਿੱਧੀ ਜਾਂਦਾ ਸੀ, ਦੇਖਿਆ ਵੀ ਹੁਣ ਉੱਥੇ ਜਾਣਾ। ਫਿਰ ਮਹਾਂਪੁਰਖਾਂ ਕੋਲ ਆ ਗਿਆ ਤੇ ਚਰਨਾਂ ਚ ਦੇਖ ਕੇ ਲੰਮਾ ਪੈ ਕੇ ਅਰਦਾਸਾਂ ਕਰੇ। ਮਹਾਂਪੁਰਖ ਕਹਿਣ ਲੱਗੇ ਜੇ ਸ਼ਬਦ ਦੀ ਕਮਾਈ ਨਾ ਤੇਰੀ ਬਰਕਤ ਆ ਗਈ ਤੇ ਤੂੰ ਦਸਵੇਂ ਪਾਤਸ਼ਾਹ ਦੇ ਸਿੰਘ ਤੋਂ ਇਹ ਕੰਮ ਕਰਾਉਣਾ ਸੀ। ਬਾਬਾ ਜੀ ਦੀ ਸਾਰੀ ਸ਼ਕਤੀ ਤੇ ਚਲੀ, ਹੁਣ ਬਹੁਤ ਪਿੱਟੇ ਮੈਨੂੰ ਬਖਸ਼ ਦਿਓ। ਕਹਿੰਦੇ ਹੁਣ ਤੈਨੂੰ ਸ਼ਕਤੀ ਤੇ ਨਹੀਂ ਲੈਣੀ ਹੈ, ਤੈਨੂੰ ਪ੍ਰੇਮਾ ਹੋ ਗਿਆ ਸੀ, ਤੂੰ ਹਜਮ ਨਹੀਂ ਕਰ ਸਕਿਆ। ਫਿਰ ਉਹਨੂੰ ਮਾਫ਼ੀ ਸੰਗਤ ਚ ਮੰਗੀ, ਬਾਬਾ ਜੀ ਨੇ ਬਖਸ਼ਿਸ਼ ਕਰਤੀ, ਪਰ ਉਹਨੂੰ ਸ਼ਕਤੀ ਵੀ ਕਹਿੰਦੇ ਇੰਨਾ ਤੇਰਾ ਰੋਟੀ ਪਾਣੀ ਚਲੀ ਜਾਏਗਾ। ਗਲੀ ਦੇ ਵੱਲੋਂ ਮਤਲਬ ਜਿਹੜੇ ਸਾਧ ਸੰਗੀ ਸਮਰੱਥ ਪੁਰਖ ਹੈ ਉਹਨਾਂ ਦੀ ਅਲੌਕਿਕ ਖੇਡ ਹੈ।